दीन दुनिया दिवाली तन तन साहब श्री गुरु नानक देव जी पातशाह जी के मुखार बिंद तो उच्चारण होया है। तनासरी राग दे विच है और अठ पदियां दी अष्टपदी है। इस शब्द के अंदर एक रहाउ की पंक्ति है जिस विच शब्द का मुख भाव समोया होया। जिन्हों को आप सुन रहे हैं सब तो पहला रहाउ की पंक्ति के उत्ते अपना ध्यान केंद्रित करिए कि की कह रहे हैं सतगुरु जी। क्या बग बपड़ा छपड़ी नहाई कीचड़ डूबे मैल ना जाए। ये गुरु नानक साहब रहाउ की पंक्ति च कहते हैं कि बगला जिहड़ा बेचारा वह छपड़ी दे विच की लाउंदा है, मैल तो जांदी नहीं है, चिक्कड़ दे विच डुबदा है। छपड़ी दे विच पानी थोड़ा हुंदा है, पानी चिक्कड़ दे कारण मैला भी हुंदा है और कन्ने दे उत्ते चिक्कड़ हुंदा भी। समझा की रहे हैं सतगुरु जी इस पावन पवित्र पंक्ति दे विच दिते हुए दृष्टांत दे राही, दिती हुई उदाहरण दे राही। सतगुरु जी समझा की रहे हैं संसार दे विच दो तरह के लोग होंदे ने। संसार एक वो जिहड़े सच दे राह दे उत्ते चलदे बेपरवाही दे नाल, कोई उन्होंने चंगा कहे कोई उन्होंने माड़ा कहे उन्होंने कोई फर्क नहीं पैंदा। वो सच दे मार्ग दे उत्ते प्रभु की बंदगी करदे प्रभु की भगती करदे तुरे जांदे ने। जिवें बाणी दे विच वी पातशाह दा फरमान है ना, हर जन राम नाम गुण गावै जे कोई निंद करे हर जन की अपने गुण ना गवावै। वाहिगुरु का सेवक सच के मार्ग के उत्ते तुरिया जाता, वाहिगुरु की सिफत करता रहिंदा है, कोई उहदी निंदा भी करे वो अपने सुभा नहीं त्यागता, भाव सच के मार्ग तो वह भड़क नहीं जाता या मार्ग बदल नहीं दिंदा। ये सच के मार्ग के उत्ते तो मेरी निंदा कर रहे हैं, मैं सच के मार्ग के उत्ते क्यों चला, मैं नहीं हूँ चलना। नहीं गुरु प्यारियो, जिहड़ा सच के मार्ग के उत्ते चलता है वह निरंतर चलता ही रहिंदा है, चलता ही रहिंदा है, चलता ही रहिंदा है, उन्हें कोई फर्क नहीं पैंदा, कोई उहदी बड़ियाई करे कोई उहदी निंदा करे। ऐसे पुरख नूं गुरबाणी दे विच गुरमुख कहा, ऐसे पुरख नूं गुरबाणी दे विच भगत भी कहा, दास भी कहा, जन भी कहा, सेवक भी कहा। और ऐसे गुरसिखां दा समूह जिहड़ा है वह साध संगत है, संत संगत है। एक दूजी किस्म के गुरु प्यारे मनुख हुंदे ने, दूजी किस्म के जिहड़े मनुख हुंदे ने वह गुरु प्यारे झूठ दे मार्ग ते चलदे ने, कूड दे मार्ग ते चलदे ने। उन्हां दी भी फितरत हुंदी है कि कूड दे मार्ग दे उत्ते चलदियां दी चाहे कोई उन्हां दी उपमा करे चाहे कोई बदखोई करे वह कूड दा मार्ग नहीं बदलदे। कूड दे मार्ग दे उत्ते चलण वालियां दी उपमा भी हुंदी है गुरु प्यारियो। जिहड़े खुद झूठ दे मार्ग दे उत्ते तुरदे आ ना वह झूठ दे मार्ग दे उत्ते तुरन वालियां दी बड़ियाई करदे आ, उपमा करदे आ, बड़ियाई करते हैं, उपमा करते हैं। जिहड़ियां निज गर्जियां होंदियां ने निज गर्जियां यह सानू गुरु प्यारी झूठे तो झूठे माड़े तो माड़े बंदे की भी जिहड़ी बड़ियाई करन लई मजबूर कर दिंदियां। ते इहो जिहे मनुख नूं गुरबाणी दे विच मनमुख कहा, साकत भी कहा, बेमुख भी कहा, बिस्टा का कीड़ा भी कहा। दो पंछी है, एक है हंस एक है बगुला। हंस की गुरु प्यारी वो खासियत है कि हंस की जिहड़ी खुराक है वह मोती है, बगले की जिहड़ी खुराक है वह गड्डियां ते मच्छियां ने। दोनों का रंग चिट्टा, दोनों पंछी ने, पर दोनों के सुभा दे विच फर्क है। जिवें गुरमुख ते मनमुख दोवें है तो मनुखी ना, दोवां दे दो लत्तां, दोवां दे दो बाहां, दोवां दे दो अखां, दोवां दे दो कन्न, दोवां दा हो सकदा है रंग भी इक्को जिहा होवे, सूरत भी इक्को जिही होवे, पर सुभा च फर्क है। एक सच दे मार्ग ते चलदा है गुरमुख, एक कूड़ दे मार्ग ते चलदा है मनमुख। इवें हंस ते बगला दोवें पंछी है, दोनों का रंग सफेद है, दोनों के सुभा दे विच फर्क है। हंस की खुराक जिहड़ी है वह मोती है, मानसर सरोवर पर उसनू मोती मिलते हैं, वह मानसर सरोवर पर रहिंदा है। बगला जिहड़ा है इहदी खुराक डड्डियां मच्छियां ने, छपड़ी दे विच इहनू डड्डियां मच्छियां मिलदियां ने, इस करके बगला छपड़ी के कंडे दे उत्ते रहिंदा। तो गुरु नानक साहब महाराज इस शब्द के गुरमुख की जिहड़ी तुलना वह हंस नाल करते हैं, तो मनमुख की तुलना जिहड़ी है वह बगले नाल करते हैं। मनमुख की तुलना जिहड़ी है वह बगले दे नाल करते हैं। कहिंदे जिवें बगला छपड़ी दे विच नहाउंदा है उहनू की मिलदा है, चिक्कड़ दे विच डुबदा है, चिक्कड़ दे नाल लिबड़दा है, उहदी मैल जांदी नहीं है, सगों मैल उहदी होर वध जांदी है। इवें गुरु प्यारियों सतगुरु धन गुरु नानक साहिब सच्चे पातशाह सानूं इस शब्द विच समझा रहे ने कि जिहड़े गुरसिख जिहड़े सिख जां जिहड़े मनुख कह लो एक अकाल पुरख वाहिगुरु जां सतगुरु रूपी मानसर सरोवर छड के होर थां दे उत्ते भटकदे ने ना, उन्हां दी हालत भी बगलियां वर्गी हुंदी है। कोई किते तुरिया जांदा है, कोई किसी मड़ी नूं पूजदा है, कोई किसी कबर नूं पूजदा है, कोई किसी समाध नूं पूजदा है, कबरां पूजनियां, मड़ियां पूजनियां, समाधां पूजनियां, दंभ करने, पखंड करने, धागे तबीतां दे विच विश्वास रखना, पुछां देनियां लैनियां, यह सारा कुछ जिहड़ा यह छपड़ी च नहाउणा है भाई। यह गुरु नानक साहिब महाराज कह रहे हैं यह सारा कुछ छपड़ी च नहाउणा है, ते जे छपड़ी च नहाउंगे ना तो फिर कहिंदे तुहानूं चिक्कड़ होर लगेगा, मैल नहीं दूर होनी बगले वांगू। जो बगला छपड़ी च नहाउंदा है उहनूं चिक्कड़ होर लग जांदा है, मैल होर लग जांदी है, पहलां लगी मैल दूर नहीं हुंदी। इवें कहिंदे जिहड़े कर्म कांड है, अडंबर है, फोकट कर्म है, धर्म की दुनिया च किते जांदे, इह कहिंदे छपड़ी च नहाउण दे तुल है, ते छपड़ी च बगला ही नहाउंदा है, हंस कदे छपड़ी च नहीं नहाउंदा है, हंस कदे छपड़ी च नहीं नहाउंदा है। यह धन गुरु नानक देव जी महाराज रहाउ की पंक्ति दे विच गुरु प्यारी सानू समझाउंदे। हुण इहदी व्याख्या जिहड़ी है सारे शब्द दे विच है, जिहड़ी रहाउ की पंक्ति है ना इहदी व्याख्या सारे शब्द दे विच है। की दसदे ने धन गुरु नानक साहिब महाराज, वो आपने प्यार ते सत्कार दे नाल सरवण करना है। इसलिए आओ जिन्हें कु वड्डे भागां सदका अज आपां गुरु की गोद विच जुड़े बैठे हाँ, मन बरतियां एकागर कर लईए, गुरु के शब्द विच ध्यान जोड़दे हो, सारी संगत गज के आखो सतनाम श्री वाहिगुरु जी,
सतनाम श्री वाहिगुरु साहिब जी, तन्हा श्री महला पहला घर दूजाष्ट पदिया एक ओंकार सतगुर प्रसाद गुर सागर रतनी भरपूर।
आरंभता दे विच सरलेख है तनासरी, तनासरी राग का नाम, महला पहला। धन गुरु नानक साहिब सच्चे पातशाह का यह शब्द है, घर दूजा दूसरे घर के इसनों गाउण का निर्देश दिता है। अष्टपदियां अठ अठ पदियां के शब्दों की ਸ਼ੰਖਲਾ ਜਿਹੜੀ ਹੈ ਲੜੀ ਜਿਹੜੀ ਹੈ ਉਹ ਪ੍ਰਾਰੰਭ ਹੁੰਦੀ ਹੈ ਅਤੇ ਇਹ ਤਨਾਸਰੀ ਰਾਗ ਦੀ ਪਹਿਲੀ ਅਸ਼ਟਪਦੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਨਿਰਗੁਣ ਅਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਅਵਿਨਾਸੀ ਹੈ, ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਹੁਣ ਪਹਿਲੀ ਪੰਕਤੀ 'ਚ ਕੀ ਕਹਿ ਰਹੇ ਨੇ ਗੁਰੂ ਪਿਆਰਿਓ, ਧਿਆਨ ਦਿਓ ਸਾਰੀ ਸੰਗਤ। ਕਹਿੰਦੇ ਗੁਰ ਸਾਗਰ, ਸਾਗਰ ਕਿਹਨੂੰ ਕਹਿੰਦੇ ਆਪਾਂ ਗੁਰੂ ਪਿਆਰਿਓ? ਸਾਗਰ ਕਹਿੰਦੇ ਹਾਂ ਸਮੁੰਦਰ ਨੂੰ। ਕਹਿੰਦੇ ਗੁਰੂ ਸਮੁੰਦਰ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਕਹਿੰਦੇ ਐ ਸਿੱਖੋ ਚੇਤੇ ਰੱਖਿਓ, ਸਤਿਗੁਰੂ ਸਮੁੰਦਰ ਹੈ। ਸਤਿਗੁਰੂ ਨੂੰ ਸਮੁੰਦਰ ਕਿਉਂ ਕਿਹਾ ਗੁਰੂ ਪਿਆਰੀ? ਸਮੁੰਦਰ ਬੜਾ ਵਿਸ਼ਾਲ ਹੈ, ਬੜਾ ਗਹਿਰਾ ਹੈ, ਇਹਨੇ ਸਤਿਗੁਰੂ ਦੀ ਹਸਤੀ ਬਹੁਤ ਵਿਸ਼ਾਲ ਹੈ, ਬੜੀ ਗਹਿਰੀ ਹੈ। ਸਮੁੰਦਰ ਦੀ ਖਾਸੀਅਤ ਹੈ ਸਮੁੰਦਰ ਦੇ ਵਿੱਚ ਰਤਨ ਹੁੰਦੇ ਨੇ, ਸਮੁੰਦਰ ਦੇ ਵਿੱਚ ਰਤਨ ਹੁੰਦੇ ਨੇ, ਮੋਤੀ ਹੁੰਦੇ ਨੇ, ਹੀਰੇ ਹੁੰਦੇ ਨੇ, ਕਈ ਕੀਮਤੀ ਪਦਾਰਥ ਸਮੁੰਦਰ ਦੇ ਵਿੱਚ ਨਿਕਲਦੇ ਨੇ। ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਗੁਰੂ ਸਮੁੰਦਰ ਹੈ ਤਾਂ ਗੁਰੂ ਦੇ ਵਿੱਚ ਵੀ ਬਹੁਤ ਕੀਮਤੀ ਪਦਾਰਥ ਹੈ। ਮਹਾਰਾਜ ਕਿਹੜੇ ਕੀਮਤੀ ਪਦਾਰਥ ਹੈ? ਕਹਿੰਦੇ ਰਤਨੀ ਭਰ ਪੂਰੇ, ਗੁਰੂ ਰਤਨਾਂ ਨਾਲ ਭਰਪੂਰ ਹੈ। ਤੇ ਭਾਈ ਸਿੱਖੋ, ਗੁਰੂ ਸਮੁੰਦਰ ਹੈ ਤੇ ਇਹ ਗੁਰੂ ਸਮੁੰਦਰ ਜਿਹੜਾ ਹੈ ਇਹ ਰਤਨਾਂ ਦੇ ਨਾਲ ਭਰਪੂਰ ਹੈ। ਕਿਹੜੇ ਰਤਨਾਂ ਦੇ ਨਾਲ ਭਰਪੂਰ ਹੈ ਗੁਰੂ? ਕਿਹੜੇ ਰਤਨਾਂ ਦੇ ਨਾਲ ਭਰਪੂਰ ਹੈ? ਗੁਰੂ ਦੇ ਵਿੱਚ ਦਇਆ ਹੈ, ਗੁਰੂ ਦੇ ਵਿੱਚ ਸੰਜਮ ਹੈ, ਗੁਰੂ ਦੇ ਵਿੱਚ ਸਬਰ ਹੈ, ਗੁਰੂ ਦੇ ਵਿੱਚ ਸੰਤੋਖ ਹੈ, ਗੁਰੂ ਦੇ ਵਿੱਚ ਅੰਤਰਯਾਮਤਾ ਹੈ, ਗੁਰੂ ਦੇ ਵਿੱਚ ਸਰਬੱਗਤਾ ਹੈ। ਇਹ ਜਿਹੜੇ ਗੁਣ ਹੈ ਨਾ ਇਹ ਰਤਨ ਹੈ, ਰਤਨ ਇਹ ਰਤਨ ਹੈ, ਰਤਨ ਇਹ ਮੋਤੀ ਹੈ, ਮੋਤੀ। ਤੇ ਇਹਨਾਂ ਮੋਤੀਆਂ ਨੂੰ ਕੌਣ ਛਕਦਾ? ਹੰਸ ਛਕਦੇ ਹੈ ਗੁਰੂ ਤੋਂ ਲੈ ਕੇ, ਬਗਲਾ ਨਹੀਂ ਛਕਦਾ ਕਦੇ ਗੁਰੂ ਪਿਆਰਿਓ, ਬਗਲਾ ਨਹੀਂ ਛਕਦਾ। ਉੱਤੇ ਬਗਲੇ ਦੀ ਖੁਰਾਕ ਜਿਹੜੀ ਹੈ ਉਹ ਡੱਡੀਆਂ ਤੇ ਮੱਛੀਆਂ। ਹੁਣ ਗੁਰੂ ਪਿਆਰਿਓ ਸਮੁੰਦਰਾਂ ਦੇ ਵਿੱਚ ਬਗਲਾ ਜਿਹੜਾ ਹੈ ਉਹ ਕੀ ਕਰੂ? ਬਗਲਾ ਤਾਂ ਛੱਪੜੀਆਂ ਤੇ ਆਊ, ਛੱਪੜਾਂ ਤੇ ਹੀ ਆਊਗਾ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਨਾ, ਸਿੱਖ ਉਹ ਗੁਰੂ ਪਿਆਰਿਓ ਕੇਵਲ ਗੁਰੂ ਰੂਪੀ ਮਾਨਸਰ ਸਰੋਵਰ, ਗੁਰੂ ਰੂਪੀ ਸਮੁੰਦਰ ਦੇ ਵਿੱਚ ਉਤਰੂਗਾ, ਕਿਸੇ ਛੱਪੜੀ ਤੇ ਨਹੀਂ ਜਾਂਦਾ। ਚਿੱਕੜ ਨਾਲ ਲਬਰੇਜ, ਚਿੱਕੜ ਨਾਲ ਭਰੀ ਹੋਈ ਛੱਪੜੀ ਦੇ ਨਾਲ ਕੋਲ ਬਗਲਾ ਨਹੀਂ ਜਾਂਦਾ, ਸਿੱਖ ਨਹੀਂ ਜਾਂਦਾ। ਇੱਕ ਤਾਂ ਪਾਤਸ਼ਾਹ ਪਹਿਲੀ ਪੰਕਤੀ 'ਚ ਇਹ ਬਚਨ ਕਹਿੰਦੇ ਨੇ ਕਿ ਗੁਰ ਸਾਗਰ ਰਤਨੀ ਭਰ ਪੂਰੇ, ਦੂਜਾ ਬਚਨ ਕਹਿੰਦੇ ਅੰਮ੍ਰਿਤ ਸੰਤ ਚੁੱਗ ਹੈ, ਅੰਮ੍ਰਿਤ ਸੰਤ ਚੁੱਗ ਹੈ। ਜਿਹੜੇ ਸੰਤ ਹੈ, ਹੁਣ ਸੰਤ ਕੌਣ ਹੈ ਗੁਰੂ ਪਿਆਰੀ? ਜਿਹੜੇ ਗੁਰਸਿੱਖ ਹੈ, ਗੁਰੂ ਨਾਲ ਜੁੜੇ ਹੈ, ਜਿਹੜੇ ਗੁਰੂ ਨਾਲ ਜੁੜੇ ਆ। ਅਸੀਂ ਉਹਨਾਂ ਨੂੰ ਕਹੀ ਜਾਂਦੇ ਜਿਹੜੇ ਆਪ ਗੁਰੂ ਬਣੀ ਬੈਠੇ, ਜਿਹੜੇ ਆਪ ਗੁਰੂ ਦੇ ਸ਼ਰੀਕ ਬਣੀ ਬੈਠੇ, ਜਿਹੜੇ ਆਪ ਗੁਰੂ ਦੇ ਤੁੱਲ ਬਣੇ ਬੈਠੇ ਆ। ਸੰਤ ਉਹ ਹੈ ਜਿਹੜੇ ਗੁਰੂ ਨਾਲ ਜੁੜੇ ਹੈ, ਜਿਨ੍ਹਾਂ ਦਾ ਬਾਣੀ ਪੜ੍ਹਦੇ ਹੋ ਜੀਵਨ ਬਾਣੀ ਦੇ ਅਨੁਸਾਰ ਹੋ ਗਿਆ ਹੈ, ਜਿਨ੍ਹਾਂ ਦਾ ਬਾਣੀ ਪੜ੍ਹਦੇ ਹੋ ਬਾਣੀ ਸੁਣਦਿਆਂ ਸੁਣਦਿਆਂ ਜੀਵਨ ਬਾਣੀ ਦੇ ਅਨੁਸਾਰ ਹੋ ਗਿਆ, ਉਹ ਸੰਤ ਹੈ। ਤੇ ਉਹ ਸੰਤ ਗੁਰੂ ਰੂਪੀ ਸਮੁੰਦਰ ਦੇ ਕੰਢੇ ਦੇ ਉੱਤੇ ਆ ਕੇ ਕੀ ਚੁੱਕਦੇ ਨੇ? ਕਹਿੰਦੇ ਅੰਮ੍ਰਿਤ। ਅੰਮ੍ਰਿਤ ਕੀ ਹੈ ਗੁਰੂ ਪਿਆਰੇ? ਆਤਮਕ ਜੀਵਨ ਦੇਣ ਵਾਲਾ। ਤੇ ਆਤਮਕ ਜੀਵਨ ਦੇਣ ਵਾਲੇ ਕੀ ਹੈ? ਉਹ ਹੈ ਨਾਮ ਰਤਨ। ਨਾਮ ਵੀ ਰਤਨ ਹੈ ਨਾ, ਨਾਮ ਅਮੋਲਕ ਰਤਨ ਹੈ। ਪੂਰੇ ਸਤਿਗੁਰ ਪਾਸ, ਸਤਿਗੁਰ ਸੇਵਾ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਨਾਮ ਰਤਨ ਹੈ, ਗੁਰੂ ਸਮੁੰਦਰ ਹੈ। ਤੇ ਜਿਹੜੇ ਗੁਰਸਿੱਖ ਸੰਤ ਹੈ ਉਹ ਗੁਰੂ ਸਮੁੰਦਰ ਦੀ ਸ਼ਰਨ ਦੇ ਵਿੱਚ ਬੈਠ ਕੇ ਨਾਮ ਰੂਪੀ ਜਿਹੜਾ ਰਤਨ ਹੈ, ਅੰਮ੍ਰਿਤ ਹੈ, ਉਹਨੂੰ ਚੁੱਕਦੇ ਹੈ, ਨਹੀਂ ਦੂਰੇ। ਤੇ ਗੁਰਸਿੱਖ ਕਦੇ ਗੁਰੂ ਤੋਂ ਦੂਰ ਨਹੀਂ ਹੁੰਦੇ ਗੁਰੂ ਪਿਆਰੇ, ਗੁਰਸਿੱਖ ਕਦੇ ਗੁਰੂ ਤੋਂ ਦੂਰ ਨਹੀਂ ਹੁੰਦੇ। ਮਹਾਰਾਜ ਕਹਿੰਦੇ ਝੱਖੜ ਝਾਂਗੀ ਮੋਹ ਵਰਸੈ, ਧੀ ਗੁਰ ਦੇਖਣ ਜਾਏ। ਝੱਖੜ ਆ ਜੇ, ਹਨੇਰੀ ਆ ਜੇ, ਮੀਂਹ ਆ ਜੇ, ਕਹਿੰਦੇ ਗੁਰਸਿੱਖ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਂਦਾ ਹੀ ਜਾਂਦਾ ਹੈ। ਪਾਲਾ ਕੱਕਰ ਬਰਫ਼ ਵਰਸੈ, ਗੁਰਸਿੱਖ ਲੰਘ ਗੁਰ ਤਹਿ ਜਾਈ। ਪਾਲਾ ਪੈਣ ਲੱਗ ਜੇ, ਕੱਕਰ ਪੈਣ ਲੱਗ ਜੇ, ਕੋਰਾ ਪੈਣ ਲੱਗ ਜੇ, ਗੁਰਸਿੱਖ ਜਿਹੜਾ ਹੈ ਉਹ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਂਦਾ ਹੀ ਜਾਂਦਾ ਹੈ। ਆ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਪਾਬੰਦੀਆਂ ਆਇਤ ਕਰਤੀਆਂ, ਧਾਰਮਿਕ ਸਥਾਨ ਧਾਰਮਿਕ ਦੁਆਰ ਬੰਦ ਹੋ ਗਏ ਅਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਤਾਂਘ ਰੱਖਣ ਵਾਲੀ ਸੰਗਤ ਜਿਹੜੀ ਹੈ ਉਹ ਜਿੱਥੇ ਰੋਕਾਂ ਲਾਈਆਂ ਸਰਕਾਰ ਨੇ ਉੱਥੇ ਬਿਹਬਲ ਹੁੰਦੀ ਦੇਖੀ, ਕਿਉਂਕਿ ਗੁਰਸਿੱਖ ਜਿਹੜਾ ਉਹ ਗੁਰੂ ਬਿਨਾਂ ਰਹਿ ਨਹੀਂ ਸਕਦਾ ਗੁਰੂ ਪਿਆਰਿਓ, ਅਤੇ ਜੇ ਸਿੱਖ ਗੁਰੂ ਬਿਨਾਂ ਨਹੀਂ ਨਾ ਰਹਿ ਸਕਦਾ ਤਾਂ ਫਿਰ ਗੁਰੂ ਵੀ ਸਿੱਖ ਬਿਨਾਂ ਨਹੀਂ ਰਹਿੰਦਾ ਗਾ। ਗੁਰੂ ਵੀ ਕਹਿੰਦਾ ਮੇਰਾ ਸਿੱਖ ਮੇਰੇ ਕੋਲ ਆਵੇ, ਜਿਵੇਂ ਸਿੱਖ ਦੇ ਮਨ ਦੇ ਵਿੱਚ ਤਾਂਘ ਹੈ ਨਾ ਕਿ ਮੈਂ ਗੁਰੂ ਦੇ ਦਰਸ਼ਨ ਕਰਨ ਜਾਵਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਅੰਦਰ, ਉਵੇਂ ਗੁਰੂ ਦੇ ਅੰਦਰ ਵੀ ਗੁਰ ਪਿਆਰੇ ਤਾਂਘ ਰਹਿੰਦੀ ਹੈ ਕਿ ਮੇਰੇ ਸਿੱਖ ਮੇਰੇ ਕੋਲ ਆਉਣ। ਅਤੇ ਜਿਹੜੇ ਗੁਰਸਿੱਖ ਹੈ ਉਹ ਫਿਰ ਅੰਮ੍ਰਿਤ ਚੁਗਦੇ ਨੇ, ਨਾਮ ਰੂਪੀ ਅੰਮ੍ਰਿਤ ਚੁਗਦੇ ਨੇ ਗੁਰੂ ਕੋਲ ਆ ਕੇ, ਔਰ ਕਦੇ ਦੂਰ ਨਹੀਂ ਹੁੰਦੇ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਹੈ।
ਹਰ ਰਸ ਚੋਗ ਚੁਗਹਿ ਪ੍ਰਭ ਭਾਵੈ,
ਹਰ ਰਸ ਚੋਗ ਚੁਗਹਿ। ਜਿਹੜੇ ਗੁਰਸਿੱਖ ਸਾਧੂ ਹੈ, ਗੁਰਸਿੱਖ ਸੰਤ ਹੈ, ਕਹਿੰਦੇ ਹਰ ਰਸ ਚੋਗ ਚੁਗਹਿ, ਉਹ ਚੋਗਾ ਚੁਗਦੇ ਨੇ। ਕਾਹਦਾ ਚੋਗਾ ਚੁਗਦੇ ਨੇ? ਹਰ ਰਸ, ਹਰੀ ਦੇ ਰਸ ਦਾ। ਤੇ ਹਰੀ ਦਾ ਰਸ ਕੀ ਹੈ? ਗੁਰ ਪਿਆਰਿਓ ਨਾਮ। ਜਾਣੀ ਗੁਰੂ ਕੋਲ ਆ ਕੇ ਸਿੱਖ ਜਿਹੜੇ ਹੈ ਹਰੀ ਦੇ ਰਸ ਰੂਪੀ ਨਾਮ ਦਾ ਚੋਗਾ ਚੁਗਦੇ ਨੇ। ਮਹਾਰਾਜ ਕਿਉਂ ਚੁਗਦੇ ਨੇ? ਕਹਿੰਦੇ ਪ੍ਰਭ ਭਾਵ ਹੈ, ਕਿਉਂਕਿ ਵਾਹਿਗੁਰੂ ਨੂੰ ਚੰਗਾ ਲੱਗਦਾ। ਜਦੋਂ ਗੁਰਸਿੱਖ ਗੁਰੂ ਦੇ ਦੁਆਰ ਆਉਂਦਾ ਨਾ ਗੁਰ ਪਿਆਰਿਓ, ਤੇ ਦੁਆਰ ਆ ਕੇ ਗੁਰੂ ਦੇ ਕੋਲ ਬਹਿ ਕੇ ਬਾਣੀ ਸੁਣਦਾ ਹੈ, ਬਾਣੀ ਪੜ੍ਹਦਾ, ਕਹਿੰਦੇ ਪਰਮਾਤਮਾ ਨੂੰ ਚੰਗਾ ਲੱਗਦਾ, ਵਾਹਿਗੁਰੂ ਨੂੰ ਚੰਗਾ ਲੱਗਦਾ, ਪਰਮਾਤਮਾ ਨੂੰ ਚੰਗਾ ਲੱਗਦਾ। ਤੇ ਜਿਵੇਂ ਵਾਹਿਗੁਰੂ ਗੁਰੂ ਪਿਆਰਿਓ ਚੰਗਾ ਸਮਝਣ ਲੱਗ ਪਿਆ, ਸਮਝ ਲਓ ਐਦੋ ਵੱਡਾ ਗੁਰੂ ਪਿਆਰਿਓ ਤੋਹਫ਼ਾ ਉਹਦੇ ਲਈ ਕੋਈ ਹੈ ਹੀ ਨਹੀਂ ਹੈ। ਵਾਹਿਗੁਰੂ ਕਿਹਨੂੰ ਚੰਗਾ ਸਮਝਦਾ? ਜਿਹੜਾ ਗੁਰੂ ਦੇ ਕੋਲ ਬੈਠ ਕੇ ਹਰ ਰਸ ਚੋਗ ਚੁੱਗ ਹੈ, ਹਰੀ ਦੇ ਰਸ ਰੂਪੀ ਚੋਗ ਨੂੰ ਚੁਗਦਾ, ਚੋਗਾ ਚੁਗਦਾ ਹੈ। ਹੁਣ ਹਰੀ ਦਾ ਰਸ ਰੂਪੀ ਜਿਹੜਾ ਚੋਗਾ ਹੈ ਨਾ ਗੁਰੂ ਪਿਆਰਿਓ, ਇਹ ਗੁਰੂ ਸਮੁੰਦਰ ਤੋਂ ਮਿਲਦਾ ਹੈ, ਇਹ ਛੱਪੜਾਂ ਛੁੱਪੜਾਂ 'ਚ ਨਹੀਂ ਮਿਲਦਾ ਹੈ। ਭਾਵ ਕੀ ਹੈ? ਕਿ ਕਰਮ ਕਾਂਡ ਅਡੰਬਰਾਂ ਦੇ ਨਾਲ ਨਹੀਂ ਮਿਲਦਾ ਹੈ, ਫੋਕਟ ਕਰਮਾਂ ਦੇ ਨਾਲ ਨਹੀਂ ਮਿਲਦਾ ਹੈ, ਪਖੰਡੀਆਂ ਨੂੰ ਪੂਜਣ ਦੇ ਨਾਲ ਨਹੀਂ ਮਿਲਦਾ ਹੈ, ਦੰਭੀਆਂ ਨੂੰ ਪੂਜਣ ਦੇ ਨਾਲ ਨਹੀਂ ਮਿਲਦਾ ਹੈ, ਨਾ ਪਖੰਡੀਆਂ ਕੋਲੇ ਜਾਣ ਦੇ ਨਾਲ ਮਿਲਦਾ ਹੈ, ਨਾ ਪਖੰਡੀਆਂ ਨੂੰ ਪੂਜਣ ਦੇ ਨਾਲ ਮਿਲਦਾ ਹੈ। ਇਹ ਤਾਂ ਮਿਲਦਾ ਜਦੋਂ ਗੁਰੂ ਦੇ ਦੁਆਰ ਦੇ ਉੱਤੇ ਸਿੱਖ ਚੱਲ ਕੇ ਆਉਂਦਾ ਤੇ ਗੁਰੂ ਦੀ ਹਜ਼ੂਰੀ 'ਚ ਬੈਠਦਾ, ਸਿੱਖ ਗੁਰੂ ਨੂੰ ਸਮਰਪਿਤ ਕਰਦਾ ਆਪਣਾ ਆਪਾ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਜਦੋਂ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰਦਾ, ਫਿਰ ਕਹਿੰਦੇ ਉਹਨੂੰ ਨਾਮ ਦਾ ਚੋਗਾ ਮਿਲਦਾ ਚੁਗਣ ਵਾਸਤੇ। ਤੇ ਜਦੋਂ ਨਾਮ ਦਾ ਚੋਗਾ ਚੁਗਦਾ ਤੇ ਮੇਰੇ ਮਾਲਕ ਵਾਹਿਗੁਰੂ ਨੂੰ ਕਹਿੰਦੇ ਬਹੁਤ ਚੰਗਾ ਲੱਗਦਾ, ਬਹੁਤ ਪਸੰਦ ਆਉਂਦਾ ਹੈ।
ਸਰੋਵਰ ਮੈਂ ਹੰਸ ਪ੍ਰਾਨ ਪਤ ਪਾਵੈ,
ਸੱਚੀ ਗੱਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਸਰੋਵਰ ਮੈਂ ਹੰਸ। ਸਰੋਵਰ ਕੀ ਹੈ ਗੁਰੂ ਪਿਆਰਿਓ? ਸਰੋਵਰ, ਮਾਨਸਰ ਸਰੋਵਰ, ਉਹਦੇ ਵਿੱਚ ਕੌਣ ਹੈ? ਕਹਿੰਦੇ ਹੰਸ ਨੇ ਉਹਦੇ ਵਿੱਚ। ਸਰੋਵਰ ਮਹਿ, ਮਹਿ ਦਾ ਮਤਲਬ ਹੈ ਵਿੱਚ, ਅੰਦਰ। ਕਹਿੰਦੇ ਸਰੋਵਰ ਮਹਿ ਹੰਸ, ਸਰੋਵਰ ਦੇ ਵਿੱਚ ਹੰਸ ਹੈ, ਭਾਵ ਸਤਸੰਗਤ ਦੇ ਵਿੱਚ ਸਿੱਖ ਨੇ। ਤੇ ਸਤਸੰਗਤ ਦੇ ਵਿੱਚ ਬੈਠੇ ਸਿੱਖਾਂ ਨੂੰ ਕੀ ਮਿਲਦਾ? ਸਤਸੰਗਤ ਸਰੋਵਰ ਹੈ ਤੇ ਸਿੱਖ ਹੰਸ ਹੈ। ਤੇ ਸਤਸੰਗਤ ਦੇ ਵਿੱਚ ਬੈਠੇ ਸਿੱਖਾਂ ਨੂੰ ਕੀ ਮਿਲਦਾ? ਕਹਿੰਦੇ ਪ੍ਰਾਣ ਪਤ ਪਾਵੈ। ਜਿਹੜੇ ਸਿੱਖ ਸਤਸੰਗਤ ਰੂਪੀ ਸਰੋਵਰ 'ਚ ਬਹਿੰਦੇ ਹੈ ਉਹ ਪ੍ਰਾਣ ਪਤ ਪਾਵੈ, ਪ੍ਰਾਣ ਪਤ ਪਾ ਲੈਂਦੇ ਹੈ। ਪ੍ਰਾਣ ਪਤ ਕੀ ਹੈ ਗੁਰ ਪਿਆਰਿਓ? ਪ੍ਰਾਣਾਂ ਦਾ ਪਤੀ। ਹੁਣ ਪ੍ਰਾਣਾਂ ਦਾ ਪਤੀ ਕੌਣ ਹੈ? ਵਾਹਿਗੁਰੂ। ਪਤੀ ਦਾ ਅਰਥ ਹੁੰਦਾ ਮਾਲਕ, ਪ੍ਰਾਣਾਂ ਦਾ ਮਾਲਕ। ਸਾਡੇ ਪ੍ਰਾਣਾਂ ਦਾ ਮਾਲਕ ਕੌਣ ਹੈ? ਵਾਹਿਗੁਰੂ ਹੈ। ਵਾਹਿਗੁਰੂ ਪਾ ਲੈਂਦੇ ਨੇ ਜਿਹੜੇ ਸਿੱਖ ਗੁਰੂ ਕੀ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਬੈਠਦੇ ਨੇ।
ਕਿਉਂ ਬਗ ਬੱਪੜਾ ਛੱਪੜੀ
ਉਹੀ ਰਹਾ ਉਹਦੀ ਪੰਕਤੀ ਜਿਹਦੇ ਵਿਚਾਰ ਆਪਾਂ ਪਹਿਲਾਂ ਸੁਣੀ ਹੈ। ਕਹਿੰਦੇ ਕਿਆ ਬਗ ਬੱਪੜਾ। ਦੇਖੋ ਗੁਰ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਦਰ ਕਿੰਨੀ ਦਿਆਲਤਾ ਹੈ। ਜਿਹੜੇ ਬਗਲੇ ਆ ਨਾ, ਬਗਲੇ ਮਨਮੁੱਖ, ਉਹਨਾਂ ਨੂੰ ਵੀ ਵਿਚਾਰੇ ਕਹਿੰਦੇ ਨੇ, ਉਹਨਾਂ ਨੂੰ ਵੀ ਕਹਿੰਦੇ ਵਿਚਾਰੇ। ਕਹਿੰਦੇ ਵਿਚਾਰੇ ਜਿਹੜੇ ਮਨਮੁੱਖ ਬਗਲੇ ਹੈ, ਉਹ ਛੱਪੜੀਆਂ ਦੇ ਉੱਤੇ ਵਿਚਾਰੇ ਕੀ ਲਾਉਂਦੇ ਫਿਰਦੇ ਆ, ਭਾਵ ਮਨਮੁੱਖ ਐਵੇਂ ਦੰਭੀਆਂ ਦੇ ਡੇਰਿਆਂ 'ਚ ਪਖੰਡੀਆਂ ਦੇ ਡੇਰਿਆਂ 'ਚ ਕੀ ਤੁਰੇ ਫਿਰਦੇ ਨੇ ਵਿਚਾਰੇ, ਉਹਨਾਂ 'ਤੇ ਵੀ ਤਰਸ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਗੁਰੂ ਪਿਆਰਿਓ, ਜਿਹੜੇ ਬਗਲਿਆਂ ਦੀ ਨਿਆਈ ਡੇਰਿਆਂ ਦੰਭੀਆਂ ਪਖੰਡੀਆਂ ਦੇ ਟਿਕਾਣਿਆਂ 'ਤੇ ਤੁਰੇ ਫਿਰਦੇ ਨੇ, ਕਹਿੰਦੇ ਕਿਆ ਬੱਗ ਬੱਪੜਾ ਛਪੜੀ ਨਹਾਏ। ਉਹ ਭਾਈ ਵਿਚਾਰਾ ਬਗਲਾ ਕੀ ਛਪੜੀ ਦੇ ਵਿੱਚ ਨਹਾਉਂਦਾ ਹੈ? ਸੱਚੀ ਗੱਲ ਹੈ, ਸਾਨੂੰ ਤਾਂ ਤਰਸ ਆਉਂਦਾ। ਕਿਉਂ? ਮਹਾਰਾਜ ਕਹਿੰਦੇ ਨੇ
ਕੀਚੜ ਡੁੱਬੈ ਨਾਲ ਮੰਜਾਏ।
ਕੀਚੜ ਡੁੱਬੈ, ਉਹਨਾਂ ਵਿਚਾਰਿਆਂ ਨੇ ਉੱਥੇ ਚਿੱਕੜ ਦੇ ਵਿੱਚ ਹੀ ਲਿਬੜਨਾ ਹੈ, ਮੈਲ ਤਾਂ ਜਾਣੀ ਨਹੀਂ ਇਹਨਾਂ ਦੀ। ਕੀਚੜ ਡੁੱਬੈ ਮੈਲ ਨਾ ਜਾਏ, ਕਹਿੰਦੇ ਮੈਲ ਨਹੀਂ ਇਹਨਾਂ ਦੀ ਜਾਣੀ, ਇਹਨਾਂ ਨੇ ਚਿੱਕੜ ਦੇ ਵਿੱਚ ਡੁੱਬਣਾ ਹੈ। ਇਸ ਕਰਕੇ ਵਿਚਾਰੇ ਬਗਲੇ ਕੀ ਛਪੜੀਆਂ ਚ ਨਹਾਉਂਦੇ ਤੁਰੇ ਫਿਰਦੇ ਨੇ, ਭਾਵ ਕੀ ਡੰਭੀਆਂ ਪਖੰਡੀਆਂ ਕੋਲ ਤੁਰੇ ਫਿਰਦੇ ਨੇ।
ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ।
ਹੁਣ ਗੁਰੂ ਪਿਆਰੀ, ਗੁਰੂ ਨਾਨਕ ਸਾਹਿਬ ਜੀ ਰਹਾਉ ਦੀ ਪੰਕਤੀ ਤੋਂ ਬਾਅਦ ਸਿੱਖ ਦਾ ਸੁਭਾਅ ਦੱਸਦੇ ਨੇ ਕਿ ਜਿਹੜਾ ਸਿੱਖ ਗੁਰੂ ਦੇ ਕੋਲ ਆਉਂਦਾ, ਜਿਹੜਾ ਸਿੱਖ ਗੁਰੂ ਰੂਪੀ ਸਤਸੰਗਤ ਸਰੋਵਰ ਦੇ ਵਿੱਚ ਬੈਠਦਾ, ਉਹਦਾ ਸੁਭਾਅ ਕਿਹੋ ਜਿਹਾ ਹੁੰਦਾ? ਕਹਿੰਦੇ ਰੱਖ ਰੱਖ ਚਰਨ ਧਰੇ ਵਿਚਾਰੀ। ਕਹਿੰਦੇ ਉਹ ਪੈਰ ਰੱਖਦਾ ਨਾ, ਉਹ ਸੋਚ ਸਮਝ ਕੇ ਰੱਖਦਾ, ਵਿਚਾਰ ਕੇ ਰੱਖਦਾ। ਰੱਖ ਰੱਖ ਚਰਨ ਧਰੇ ਵਿਚਾਰੀ, ਜਿਹੜੇ ਜ਼ਿੰਦਗੀ ਜਿਉਣ ਵਾਸਤੇ ਉਹ ਕਦਮ ਰੱਖਦਾ ਨਾ, ਉਹ ਸੋਚ ਸਮਝ ਕੇ ਰੱਖਦਾ ਵੀ ਆ ਮੈਂ ਜਿਹੜੇ ਕਦਮ ਰੱਖ ਰਿਹਾ ਕਿਤੇ ਪੁੱਠੇ ਪਾਸੇ ਤਾਂ ਨਹੀਂ ਜਾ ਰਹੇ। ਵਿਚਾਰ ਕਰਦਾ ਇਹ ਜਿਹੜੇ ਮੇਰੇ ਕਦਮ ਤੁਰੇ ਜਾਂਦੇ ਹੈ ਇਹ ਗੁਰੂ ਵੱਲ ਹੀ ਜਾ ਰਹੇ ਹੈ, ਕਿਤੇ ਡੇਰੇ ਵੱਲ ਤਾਂ ਨਹੀਂ ਜਾ ਰਹੇ ਦੰਭੀ ਪਖੰਡੀ ਦੇ? ਜੇ ਡੇਰੇ ਵੱਲ ਜਾ ਰਹੇ ਆ ਦੰਭੀ ਪਖੰਡੀ ਦੇ, ਉਸੇ ਵੇਲੇ ਉਹ ਸੰਭਲ ਜਾਂਦਾ ਹੈ, ਨਹੀਂ ਉਹ ਮਨ ਪੁਰਖਾ ਇੱਧਰ ਨਹੀਂ ਜਾਣਾ, ਇੱਧਰ ਕੁਛ ਨਹੀਂ ਹੈ, ਚਿੱਕੜ ਹੈ, ਗੁਰੂ ਵਾਲੇ ਪਾਸੇ ਜਾਣਾ। ਇਹ ਸੁਭਾਅ ਹੁੰਦਾ ਸਿੱਖ ਦਾ ਗੁਰ ਪਿਆਰਿਓ। ਰੱਖ ਰੱਖ ਚਰਨ ਧਰੇ ਵਿਚਾਰੀ, ਹੋਰ ਕੀ ਸੁਭਾਅ ਹੁੰਦਾ? ਪਾਤਸ਼ਾਹ ਦੱਸਦੇ ਨੇ
ਦੁਬਦਾ ਛੋੜ ਭਏ ਨਿਰੰਕਾਰੀ।
ਦੁਬਦਾ ਛੋੜ ਭਏ ਨਿਰੰਕਾਰੀ, ਕਹਿੰਦੇ ਉਹ ਦੁਬਦਾ ਛੱਡ ਦਿੰਦੇ ਨੇ। ਸਿੱਖ ਦਾ ਇੱਕ ਇਹ ਵੀ ਸੁਭਾਅ ਹੈ ਕਿ ਉਹ ਕਦਮ ਜਿਹੜੇ ਰੱਖਦਾ ਨਾ ਜ਼ਿੰਦਗੀ ਜਿਉਂਦੇ ਆ, ਉਹ ਸੋਚ ਸਮਝ ਕੇ ਰੱਖਦਾ, ਵਿਚਾਰ ਕੇ ਰੱਖਦਾ। ਦੂਜੀ ਗੱਲ, ਕਦੇ ਦੁਬਦਾ 'ਚ ਨਹੀਂ ਪੈਂਦਾ, ਦੁਬਦਾ ਛੱਡ ਦਿੰਦਾ। ਸਾਡੇ 'ਚ ਕਈ ਵਾਰੀ ਦੁਬਦਾ ਪੈ ਜਾਂਦੀ ਹੈ ਨਾ ਵੀ ਪਤਾ ਨਹੀਂ ਆਹ ਰਾਹ ਜਾਂਦਾ ਹੈ, ਪਤਾ ਨਹੀਂ ਆਹ ਰਾਹ ਜਾਂਦਾ ਹੈ, ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਕਈ ਵਾਰੀ ਕੋਈ ਰਾਹ ਦੱਸਣ ਵਾਲਾ ਨਾ ਹੋਵੇ ਨਾ, ਗੁਰ ਪਿਆਰੇ ਰਾਤ ਬਰਾਤੇ ਸਫ਼ਰ ਕਰਦੇ ਚੁਰਾਹਾ ਆ ਜੇ, ਕੋਈ ਸਾਈਨ ਬੋਰਡ ਵੀ ਨਾ ਲੱਗਿਆ ਹੋਵੇ, ਫਿਰ ਅਸੀਂ ਕਨਫਿਊਜ਼ ਹੋ ਜਾਂਦੇ ਵੀ ਇੱਧਰ ਜਾਣਾ ਇੱਧਰ ਜਾਣਾ। ਤਾਂ ਇਵੇਂ ਗੁਰੂ ਪਿਆਰਿਓ, ਜਿਹੜਾ ਸਿੱਖ ਹੈ ਨਾ ਉਹ ਕਦੇ ਦੁਬਦਾ 'ਚ ਨਹੀਂ ਪੈਂਦਾ। ਇੱਕ ਰਾਹ ਜਾਂਦਾ ਪਖੰਡੀਆਂ ਡੰਭੀਆਂ ਦੇ ਡੇਰਿਆਂ ਵੱਲ, ਇੱਕ ਰਾਹ ਜਾਂਦਾ ਗੁਰੂ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੱਲ। ਅਤੇ ਜਿਹੜਾ ਗੁਰਸਿੱਖ ਹੈ ਉਹ ਕਦੇ ਦੁਬਦਾ 'ਚ ਨਹੀਂ ਪੈਂਦਾ ਵੀ ਮੈਂ ਇੱਧਰ ਜਾਵਾਂ ਕਿ ਇੱਧਰ ਜਾਵਾਂ, ਉਹਨੂੰ ਪਤਾ ਕਿ ਮੈਂ ਇੱਧਰ ਗੁਰੂ ਵਾਲੇ ਪਾਸੇ ਜਾਣਾ। ਕੋਈ ਜਿੰਨਾ ਮਰਜ਼ੀ ਉਹਨੂੰ ਕਹੀ ਜਾਏ ਉਹ ਇੱਧਰ ਤੈਨੂੰ ਆਹ ਮਿਲੂਗਾ, ਇੱਧਰ ਪਖੰਡੀਆਂ ਵੱਲ ਤੈਨੂੰ ਉਹ ਮਿਲੂ, ਤੈਨੂੰ ਆਹ ਮਿਲੂ, ਤੈਨੂੰ ਧਨ ਮਿਲੂ, ਤੈਨੂੰ ਦੌਲਤ ਮਿਲੂ, ਤੈਨੂੰ ਰਾਜ ਮਿਲ ਜੂਗਾ, ਉਹ ਕਹਿੰਦਾ ਭੈਣਾ ਭਵਾਂ ਮੈਨੂੰ ਸੋਨੇ ਦੀ ਪੂਰੀ ਮਿਲ ਜਾਏ ਪਰ ਮੈਂ ਪਖੰਡੀਆਂ ਵੱਲ ਨਹੀਂ ਜਾਣਾ, ਮੈਂ ਤਾਂ ਆਪਣੇ ਗੁਰੂ ਵੱਲ ਜਾਣਾ, ਭਾਵੇਂ ਉੱਥੇ ਮੈਨੂੰ ਖਾਣ ਵਾਸਤੇ ਛੋਲਿਆਂ ਦੀ ਮੁੱਠ ਕਿਉਂ ਨਾ ਮਿਲੇ, ਮੈਨੂੰ ਛੋਲਿਆਂ ਦੀ ਮੁੱਠ ਕਿਉਂ ਨਾ ਮਿਲੇ, ਕਿਉਂਕਿ ਸਬਰ ਹੈ, ਗੁਰੂ ਨੇ ਸਬਰ ਦਿੱਤਾ। ਅਤੇ ਜਿਹੜੇ ਲਾਲਚੀ ਹੁੰਦੇ ਆ ਨਾ ਗੁਰ ਪਿਆਰਿਓ, ਉਹਨਾਂ ਨੂੰ ਜਦੋਂ ਆ ਕੇ ਕਹਿੰਦਾ ਅੱਛਾ ਤੁਸੀਂ ਰਾਜ ਪਾ ਲਓਗੇ ਇੱਥੇ ਜਾਓਗੇ ਡੇਰੇ 'ਚ, ਤੁਸੀਂ ਧਨ ਪਾ ਲਓਗੇ ਇੱਥੇ ਡੇਰੇ 'ਚ ਆਓਗੇ, ਤਾਂ ਇੱਥੇ ਮੱਥਾ ਟੇਕੋਗੇ ਤਾਂ ਤੁਹਾਨੂੰ ਤੰਦਰੁਸਤੀ ਮਿਲ ਜੂ, ਅਤੇ ਲਾਲਚੀ ਮਨੁੱਖ ਗੁਰੂ ਪਿਆਰੇ ਤੁਰ ਜਾਂਦਾ ਹੈ। ਪਰ ਗੁਰਸਿੱਖ ਜਿਹੜਾ ਹੈ ਕਦੇ ਦੁਬਦਾ 'ਚ ਨਹੀਂ ਪੈਂਦਾ। ਅਤੇ ਜਿਹੜਾ ਗੁਰਸਿੱਖ ਦੁਬਦਾ 'ਚ ਨਹੀਂ ਨਾ ਪੈਂਦਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਨਿਰੰਕਾਰ ਦਾ ਰੂਪ ਹੋ ਜਾਂਦਾ, ਭਏ ਨਿਰੰਕਾਰੀ, ਉਹ ਨਿਰੰਕਾਰੀ ਰੂਪ ਹੋ ਜਾਂਦਾ, ਇੰਨੀ ਮਹਾਨਤਾ ਮਿਲਦੀ ਆ ਉਹਨੂੰ, ਇੰਨੀ ਬਖਸ਼ਿਸ਼ ਮਿਲਦੀ ਹੈ।
ਮੁਖ ਦੁਪਦਾਰਥ ਹਰ ਰਸ ਚਾਖੇ।
ਫਿਰ ਗੁਰੂ ਕੋਲੇ ਕੀ ਮਿਲਦਾ ਸਿੱਖ ਨੂੰ? ਕਹਿੰਦੇ ਮੁਕਤ ਪਦਾਰਥ, ਉਹਨੂੰ ਮੋਕਸ਼ ਪਦਾਰਥ ਮਿਲਦਾ, ਉਹਦਾ ਬੰਧਨਾਂ ਤੋਂ ਖੁਲਾਸਾ ਹੋ ਜਾਂਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ। ਹਰ ਰਸ ਚਾਖੈ, ਉਹ ਹਰੀ ਦੇ ਰਸ ਨੂੰ ਚੱਖਦਾ, ਵਾਹਿਗੁਰੂ ਦੇ ਨਾਮ ਰੂਪੀ ਰਸ ਨੂੰ
ਚੱਖਦਾ।
ਹੁਣ ਸਿੱਖ ਦਾ ਸੁਭਾਅ ਹੀ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਫਿਰ ਗੁਰੂ ਕੀ ਕਰਦਾ ਉਹਦੇ ਵਾਸਤੇ? ਜਿਹੜਾ ਸਿੱਖ ਐਡੀ ਵੱਡੀ ਕੁਰਬਾਨੀ ਕਰਦਾ ਹੈ, ਗੁਰੂ ਵਾਲੇ ਪਾਸੇ ਆਉਂਦਾ ਚੱਲ ਕੇ, ਫਿਰ ਗੁਰੂ ਉਹਦੇ ਲਈ ਕੀ ਕਰਦਾ? ਕਹਿੰਦੇ ਆਵਣ ਜਾਣ ਰਹੇ ਗੁਰ ਰਾਖੇ, ਗੁਰੂ ਨੂੰ ਬਚਾ ਲੈਂਦਾ, ਤੇ ਜਿਹਨੂੰ ਗੁਰੂ ਬਚਾ ਲੈਂਦਾ ਉਹਦਾ ਆਉਣਾ ਜਾਣਾ ਮੁੱਕ ਜਾਂਦਾ, ਆਉਣਾ ਜਾਣਾ ਰਹਿ ਜਾਂਦਾ। ਆਉਣਾ ਜਾਣਾ ਮਤਲਬ ਗੁਰੂ ਪਿਆਰਿਓ ਜੰਮਣ ਮਰਨਾ, ਉਹਦਾ ਆਵਾਗਮਨ ਮਿਟ ਜਾਂਦਾ। ਆਵਣ ਜਾਣ ਰਹੇ, ਆਉਣਾ ਦਾ ਮਤਲਬ ਹੈ ਜੰਮਣਾ ਤੇ ਜਾਣ ਦਾ ਮਤਲਬ ਹੈ ਮਰਨਾ। ਉਹਦਾ ਜੰਮਣਾ ਮਰਨਾ ਰਹਿ ਜਾਂਦਾ। ਕਿਉਂ ਰਹਿ ਜਾਂਦਾ? ਕਹਿੰਦੇ ਗੁਰ ਰਾਖੇ, ਕਿਉਂਕਿ ਗੁਰੂ ਨੇ ਰੱਖ ਲਿਆ ਹੁੰਦਾ ਉਹਨਾਂ ਨੂੰ, ਗੁਰੂ ਨੇ ਬਚਾ ਲਿਆ ਹੁੰਦਾ ਉਹਨਾਂ ਨੂੰ।
ਸਰਵਰ ਹੰਸਾ ਛੋੜ ਨਾ ਜਾਏ।
ਇੱਕ ਹੋਰ ਖਾਸੀਅਤ ਹੁੰਦੀ ਹੈ ਗੁਰੂ ਪਿਆਰੇ ਸਿੱਖਾਂ ਦੀ। ਮਹਾਰਾਜ ਕੀ ਖਾਸੀਅਤ ਹੁੰਦੀ ਹੈ? ਕਹਿੰਦੇ ਸਰਵਰ ਹੰਸਾ ਛੋੜ ਨਾ ਜਾਏ। ਇਹ ਜਿਹੜੇ ਗੁਰਸਿੱਖ ਹੰਸ ਹੁੰਦੇ ਆ ਨਾ, ਇਹ ਕਦੇ ਵੀ ਗੁਰੂ ਦੀ ਸਤਸੰਗਤ ਰੂਪੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ, ਕਦੇ ਨਹੀਂ ਜਾਂਦੇ ਸਤਸੰਗਤ ਨੂੰ ਛੱਡ ਕੇ। ਗੁਰੂ ਦੀ ਸੰਗਤ 'ਚ ਬੈਠਦੇ ਨੇ, ਕਦੇ ਪਖੰਡੀਆਂ ਦੀ ਸੰਗਤ 'ਚ ਨਹੀਂ ਜਾਂਦੇ। ਪਖੰਡੀਆਂ ਦੀ ਵੀ ਲੱਗਦੀ ਹੈ ਗੁਰੂ ਪਿਆਰੇ, ਵੱਡੇ ਇਕੱਠ ਹੁੰਦੇ ਨੇ ਪਖੰਡੀਆਂ ਦੇ, ਵੱਡੇ ਇਕੱਠ ਹੁੰਦੇ ਨੇ ਪਖੰਡੀਆਂ ਦੇ ਨੇ, ਉਹਨਾਂ ਨੇ ਵੀ ਗੁਰੂ ਪਿਆਰੇ ਆਪਣੇ ਇਕੱਠਾਂ ਨੂੰ ਸੰਗਤ ਦਾ ਨਾਮ ਦੇ ਰੱਖਿਆ। ਪਰ ਜਿਹੜਾ ਸਿੱਖ ਹੈ ਨਾ ਗੁਰੂ ਦਾ, ਜਿਹਨੇ ਬਾਣਾ ਪਾ ਲਿਆ ਗੁਰੂ ਦਾ, ਉਹ ਗੁਰੂ ਪਿਆਰੇ ਕਦੇ ਵੀ ਗੁਰੂ ਦਾ ਦਰ ਛੱਡ ਕੇ ਕਿਤੇ ਨਹੀਂ ਜਾਂਦਾ। ਸਰਵਰ ਹੰਸਾ ਛੋੜ ਨਾ ਜਾਏ, ਛੱਡ ਕੇ ਨਹੀਂ ਜਾਂਦਾ ਗੁਰੂ ਪਿਆਰੇ ਉਹ ਸਰੋਵਰ ਨੂੰ। ਗੁਰਸਿੱਖ ਹੰਸ
ਪ੍ਰੇਮ ਭਗਤ ਕਰ ਸਹਿਜ ਸਮਾਏ।
ਪ੍ਰੇਮ ਭਗਤ ਕਰ ਸਹਿਜ ਸਮਾਏ, ਉਹ ਪ੍ਰੇਮਾ ਭਗਤੀ ਦੇ ਸਹਿਤ ਭਗਤੀ ਹੁੰਦੀ ਹੈ ਗੁਰੂ ਪਿਆਰਿਓ। ਨੌ ਪ੍ਰਕਾਰ ਦੀ ਭਗਤੀ ਮੰਨੀ ਹੈ ਵਿਦਵਾਨਾਂ ਨੇ। ਅਸੀਂ ਸੰਗਤ 'ਚ ਬੈਠ ਕੇ ਕਥਾ ਸੁਣਦੇ ਹਾਂ ਨਾ, ਇਹ ਵੀ ਭਗਤੀ ਹੈ। ਅਸੀਂ ਮੱਥਾ ਟੇਕਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਵੀ ਭਗਤੀ ਹੈ। ਸੇਵਾ ਕਰਦੇ ਹਾਂ, ਇਹ ਵੀ ਭਗਤੀ ਹੈ। ਨਿਤਨੇਮ ਕਰਦੇ ਹਾਂ, ਇਹ ਵੀ ਭਗਤੀ ਹੈ। ਬਾਣੀ ਪੜ੍ਹਦੇ ਹਾਂ, ਇਹ ਵੀ ਭਗਤੀ ਹੈ। ਅਤੇ ਜਦੋਂ ਪ੍ਰੇਮ ਨਾਲ ਕੀਤੀ ਜਾਂਦੀ ਹੈ, ਉਦੋਂ ਫਿਰ ਇਹ ਪ੍ਰੇਮਾ ਭਗਤੀ ਹੋ ਜਾਂਦੀ ਹੈ। ਪ੍ਰੇਮ ਨਾਲ ਬੈਠੇ ਹਾਂ ਕਥਾ ਸੁਣਨ ਵਾਸਤੇ, ਇਹ ਪ੍ਰੇਮਾ ਭਗਤੀ ਹੈ। ਪ੍ਰੇਮ ਨਾਲ ਮੱਥਾ ਟੇਕਿਆ, ਇਹ ਪ੍ਰੇਮਾ ਭਗਤੀ ਹੈ। ਪ੍ਰੇਮ ਨਾਲ ਲੰਗਰਾਂ 'ਚ ਸੇਵਾ ਕਰਨੀ ਹੈ, ਪ੍ਰੇਮਾ ਭਗਤੀ ਹੈ। ਪ੍ਰੇਮ ਨਾਲ ਗੁਰੂ ਪਿਆਰੇ ਨਿਤਨੇਮ ਕਰਦੇ ਹਾਂ, ਪ੍ਰੇਮਾ ਭਗਤੀ ਹੈ। ਪ੍ਰੇਮ ਨਾਲ ਬਾਣੀ ਪੜ੍ਹਦੇ ਹਾਂ, ਪ੍ਰੇਮਾ ਭਗਤੀ ਹੈ। ਅਤੇ ਕਹਿੰਦੇ ਜਿਹੜੇ ਸਿੱਖ ਹੁੰਦੇ ਆ, ਉਹ ਪ੍ਰੇਮ ਭਗਤ ਕਰ ਸਹਿਜ ਸਮਾਏ। ਕਹਿੰਦੇ ਉਹ ਪ੍ਰੇਮਾ ਭਗਤੀ ਕਰਦੇ ਸਹਿਜ ਸਮਾਏ। ਸਹਿਜ ਦਾ ਮਤਲਬ ਹੈ ਆਤਮਕ ਅਡੋਲਤਾ, ਉਹ ਆਤਮਕ ਅਡੋਲਤਾ ਦੇ ਵਿੱਚ ਸਮਾ ਜਾਂਦੇ ਨੇ। ਆਤਮਕ ਅਡੋਲਤਾ ਕੀ ਹੈ ਗੁਰੂ ਪਿਆਰਿਓ? ਆਤਮਕ ਅਡੋਲਤਾ ਮਨ ਦੇ ਟਿਕਾਓ ਦੀ ਅਵਸਥਾ, ਉਹ ਮਨ ਦੇ ਟਿਕਾਓ ਦੀ ਅਵਸਥਾ 'ਚ ਪਹੁੰਚ ਜਾਂਦੇ ਨੇ।
ਸਰੋਵਰ ਮਨ ਹੰਸ ਹੰਸ ਮਨ ਸਾਗਰ।
ਗੁਰੂ ਪਿਆਰਿਓ ਕਿੱਡੀ ਕਮਾਲ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਕਹਿੰਦੇ ਸਿੱਖੋ, ਸਰਵਰ ਮਹ ਹੰਸ, ਸਤ ਸੰਗਤ ਦੇ ਵਿੱਚ ਸਿੱਖ ਨੇ, ਸਰਵਰ ਮਹ ਹੰਸ, ਸਰੋਵਰ ਦੇ ਵਿੱਚ ਹੰਸ ਨੇ। ਜਿਵੇਂ ਸਰੋਵਰ ਦੇ ਵਿੱਚ ਹੰਸ ਨੇ, ਇਵੇਂ ਕਹਿੰਦੇ ਸਤ ਸੰਗਤ ਦੇ ਵਿੱਚ ਸਿੱਖ ਨੇ। ਸੰਗਤ ਕਿਹਦੀ ਹੈ? ਗੁਰੂ ਦੀ। ਗੁਰੂ ਸਰੋਵਰ ਹੈ। ਤੇ ਹੰਸ ਮਹ ਸਾਗਰ, ਦੇਖੋ ਮਾਨਸਰ ਸਰੋਵਰ ਹੈ ਨਾ ਜਾਂ ਸਮੁੰਦਰ ਹੈ, ਉੱਥੇ ਹੰਸ ਹੁੰਦੇ ਨੇ। ਪਰ ਸਮੁੰਦਰ ਕਦੇ ਹੰਸ ਦੇ ਅੰਦਰ ਨਹੀਂ ਉਤਰਦਾ, ਨਾ ਮਾਨਸਰ ਸਰੋਵਰ ਹੰਸ ਦੇ ਅੰਦਰ ਜਾਂਦਾ। ਪਰ ਇੱਥੇ ਗੁਰੂ ਪਿਆਰਿਓ ਇਹ ਵਡਿਆਈ ਹੈ ਕਿ ਗੁਰੂ ਦੇ ਕੋਲ ਸਿੱਖ ਨੇ ਤੇ ਸਿੱਖ ਗੁਰੂ ਦੇ ਕੋਲ ਹੈ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਸਰਵਰ ਮਹਾ ਹੰਸ, ਗੁਰੂ ਰੂਪੀ ਸਰੋਵਰ ਦੇ ਵਿੱਚ ਸਿੱਖ ਰੂਪੀ ਹੰਸ ਨੇ, ਤੇ ਹੰਸ ਮਹੇ ਸਾਗਰ, ਤੇ ਗੁਰੂ ਗੁਰਸਿੱਖ ਰੂਪੀ ਹੰਸਾਂ ਦੇ ਅੰਦਰ ਗੁਰੂ ਰੂਪੀ ਸਰੋਵਰ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ। ਜਿਹੜੇ ਗੁਰਸਿੱਖ ਹੁੰਦੇ ਆ ਨਾ, ਉਹਨਾਂ 'ਚ ਸਤਿਗੁਰੂ ਵਰਤਦਾ। ਜਦੋਂ ਅਸੀਂ ਗੁਰਸਿੱਖ ਨੂੰ ਭੋਜਨ ਛਕਾਉਂਦੇ ਹਾਂ, ਗੁਰੂ ਕੋਲ ਜਾਂਦਾ ਹੈ ਗੁਰੂ ਪਿਆਰਿਓ। ਅਸੀਂ ਗੁਰਸਿੱਖ ਦੀ ਸੇਵਾ ਕਰਦੇ ਹਾਂ, ਗੁਰੂ ਦੀ ਸੇਵਾ ਹੁੰਦੀ ਹੈ। ਕਿਉਂ? ਕਿਉਂਕਿ ਗੁਰਸਿੱਖ ਦੇ ਵਿੱਚ ਸਤਿਗੁਰੂ ਆਪ ਵਰਤਦਾ ਹੈ। ਤੇ ਗੁਰਸਿੱਖ ਕਿਹੜਾ ਗੁਰੂ ਪਿਆਰਿਓ? ਜਿਹੜਾ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਣ ਲੱਗ ਪੈਂਦਾ। ਇੱਥੇ ਪਾਤਸ਼ਾਹ ਕਹਿੰਦੇ ਗੁਰੂ ਸਿੱਖਾਂ ਦੇ ਵਿੱਚ ਤੇ ਸਿੱਖ ਗੁਰੂ ਦੇ ਅੰਦਰ ਹੈ, ਜਾਂ ਸਿੱਖ ਗੁਰੂ ਦੇ ਅੰਦਰ ਹੈ ਔਰ ਗੁਰੂ ਆਪਣੇ ਸਿੱਖਾਂ ਦੇ ਅੰਦਰ ਹੈ। ਸਿੱਖ ਤੇ ਗੁਰੂ ਜਿਹੜੇ ਨੇ, ਦੋਵੇਂ ਓਤ ਪੋਤ ਨੇ।
ਅਕਥ ਕਥਾ ਗੁਰ ਬਚਨੀ ਆਦਰ।
ਇਹ ਜਿਹੜੀ ਗੁਰੂ ਨਾਲ ਇੱਕ ਮਿਕਤਾ ਹੈ ਨਾ, ਜਿਹੜੀ ਸਿੱਖ ਦੀ ਗੁਰੂ ਨਾਲ ਇੱਕ ਮਿਕਤਾ, ਇਹ ਕਹਿੰਦੇ ਅਕਥ ਕਥਾ ਹੈ, ਕਥਨ ਤੋਂ ਪਰੇ ਹੈ, ਇਹ ਬਿਆਨ ਨਹੀਂ ਹੋ ਸਕਦੀ ਲਫ਼ਜ਼ਾਂ ਦੇ ਵਿੱਚ। ਗੁਰ ਬਚਨੀ ਆਦਰ, ਜਿਹੜਾ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਨਾ ਗੁਰੂ ਪਿਆਰੇ, ਉਹਨੂੰ ਆਦਰ ਮਿਲਦਾ, ਇੱਜ਼ਤ ਮਿਲਦੀ ਹੈ, ਵਡਿਆਈ ਮਿਲਦੀ ਹੈ। ਤੇ ਗੁਰਸਿੱਖ ਤੇ ਗੁਰੂ ਦਾ ਰਿਸ਼ਤਾ ਜਦੋਂ ਪੱਕਾ ਹੋ ਗਿਆ, ਮਜ਼ਬੂਤ ਹੋ ਗਿਆ, ਸਿੱਖ ਤੇ ਗੁਰੂ ਦੋਵੇਂ ਅਭੇਦ ਹੋ ਗਏ, ਇਹ ਕਹਿੰਦੇ ਅਵਸਥਾ ਬਿਆਨ ਨਹੀਂ ਹੋ ਸਕਦੀ।
ਸੁਨ ਮੰਡਲ ਇੱਕ ਜੋਗੀ ਬਸ।
ਸੁਨ ਮੰਡਲ, ਸੁਨ ਮੰਡਲ ਕੀ ਹੈ ਗੁਰੂ ਪਿਆਰਿਓ? ਸੁਣ ਮੰਡਲ ਉਹ ਅਵਸਥਾ ਹੈ ਜਿੱਥੇ ਫੁਰਨੇ ਆਉਣੇ ਬੰਦ ਹੋ ਜਾਂਦੇ, ਸਾਡੇ ਅੰਦਰ ਫੁਰਨੇ ਆਉਂਦੇ ਆ ਨਾ, ਅਸੀਂ ਫਲਾਨੀ ਜਗ੍ਹਾ ਜਾਣਾ ਹੈ, ਫਲਾਨੇ ਨੂੰ ਮਿਲਣਾ ਹੈ, ਫਲਾਨੇ ਤੋਂ ਲੈਣਾ ਹੈ, ਫਲਾਨੇ ਨੂੰ ਦੇਣਾ ਹੈ, ਮੈਂ ਪੁੱਤ ਨੂੰ ਪੜ੍ਹਾਉਣਾ ਹੈ, ਫਲਾਨੀ ਜਗ੍ਹਾ ਪੜ੍ਹਾਉਣਾ ਹੈ, ਧੀ ਨੂੰ ਵਿਆਹੁਣਾ ਹੈ, ਫਲਾਨੀ ਜਗ੍ਹਾ ਵਿਆਹੁਣ ਦਾ ਇਰਾਦਾ ਹੈ, ਇਹ ਸਾਡੇ ਅੰਦਰ ਫੁਰਨੇ ਆਉਂਦੇ ਨੇ। ਕਹਿੰਦੇ ਜਦੋਂ ਇੱਕ ਜੋਗੀ ਬੈਸਾ, ਜੋਗੀ ਦਾ ਮਤਲਬ ਹੈ ਗੁਰੂ ਪਿਆਰੇ ਜੁੜਿਆ ਹੋਇਆ, ਜਦੋਂ ਗੁਰੂ ਨਾਲ ਜੁੜਿਆ ਹੋਇਆ ਸਿੱਖ ਸੁਣ ਮੰਡਲ ਦੇ ਵਿੱਚ ਬਹਿ ਜਾਂਦਾ, ਭਾਵ ਅਫੁਰ ਅਵਸਥਾ ਦੇ ਵਿੱਚ ਚਲਾ ਜਾਂਦਾ, ਜਿੱਥੇ ਫੁਰਨੇ ਆਉਣੇ ਬੰਦ ਹੋ ਜਾਂਦੇ ਨੇ। ਇੱਕੋ ਹੀ ਫੁਰਨਾ ਹੁੰਦਾ ਕਿ ਮੈਂ ਅਕਾਲ ਪੁਰਖ 'ਚ ਅਭੇਦ ਹੋਣਾ, ਬਾਕੀ ਕੋਈ ਫੁਰਨੇ ਨਹੀਂ ਹੁੰਦੇ।
ਨਾਰ ਨਾ ਪੁਰਖ ਕਹੋ ਕੋਈ ਕੈਸੇ,
ਹੁਣ ਇੱਕ ਅਵਸਥਾ ਦਾ ਜ਼ਿਕਰ ਕਰ ਰਹੇ ਨੇ, ਸਿੱਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦਾ ਜ਼ਿਕਰ ਕਰ ਰਹੇ ਨੇ ਕਿ ਜਿਹੜਾ ਸਿੱਖ ਗੁਰੂ ਨਾਲ ਜੁੜਿਆ ਉਹ ਅਫੁਰ ਅਵਸਥਾ ਦੇ ਵਿੱਚ ਹੈ, ਉਹਨੂੰ ਫੁਰਨੇ ਨਹੀਂ ਆਉਂਦੇ ਦੁਨਿਆਵੀ। ਨਾਰ ਨਾ ਪੁਰਖ ਕਹੋ ਕਹੋ ਕੈਸੇ, ਤੇ ਨਾ ਉਹਦੇ ਲਈ ਗੁਰੂ ਪਿਆਰੇ ਇਸਤਰੀ ਪੁਰਖ ਦੀ ਤਮੀਜ਼ ਰਹਿ ਜਾਂਦੀ ਹੈ, ਭਾਵ ਕਾਮਕ ਪ੍ਰਵਿਰਤੀਆਂ ਵੀ ਜਿਹੜੀਆਂ ਨੇ ਉਹਦੀਆਂ ਗੁਰੂ ਪਿਆਰੇ ਉਹ ਖਤਮ ਹੋ ਜਾਂਦੀਆਂ ਨੇ। ਕਿਹੋ ਜਿਹੀ ਅਵਸਥਾ ਹੋ ਜਾਂਦੀ ਹੈ ਉਹ, ਇਹ ਬਿਆਨ ਤੋਂ ਪਰੇ ਹੈ।
ਤੇਰ
ਭਵਨ ਜੋਤ ਰਹੇ ਲਿਵ ਲਾਈ, ਤਿੰਨਾਂ ਭਵਨਾਂ ਦੇ ਵਿੱਚ ਜਿਹੜਾ ਵਿਆਪਕ ਅਕਾਲ ਪੁਰਖ ਹੈ, ਜਿਹਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ, ਇਹੋ ਜਿਹੀ ਅਵਸਥਾ ਦੇ ਵਿੱਚ ਸਿੱਖ ਜਿਹੜਾ ਹੈ ਕੇਵਲ ਉਹਦੇ ਨਾਲ ਹੀ ਸੁਰਤ ਜੋੜ ਕੇ ਬੈਠਦਾ। ਬਸ ਤੇਰ ਭਵਨ ਜੋਤ ਰਹੇ ਲਿਵ ਲਾਈ, ਜਿਹੜਾ ਸਿੱਖ ਹੈ ਜਿਹੜਾ ਅਫੁਰ ਅਵਸਥਾ 'ਚ ਪਹੁੰਚ ਗਿਆ, ਜਿਹਨੂੰ ਨਾਰ ਪੁਰਖ ਦੀ ਤਮੀਜ਼ ਨਹੀਂ ਰਹਿ ਗਈ ਹੈ, ਭਾਵ ਕਾਮਕ ਪ੍ਰਵਿਰਤੀਆਂ ਜਿਹਦੀਆਂ ਬੰਦ ਹੋ ਗਈਆਂ ਨੇ, ਰੁਕ ਗਈਆਂ ਨੇ, ਉਹ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਜੋਤ ਅਕਾਲ ਪੁਰਖ ਦੇ ਵਿੱਚ ਸੁਰਤ ਜੋੜ ਕੇ ਰਹਿੰਦਾ।
ਸੁਰ ਨਰ ਨਾਥ ਸੱਚੇ ਸਰਨਾਈ,
ਭਾਈ ਪੁਰਖੋ ਇਕੱਲੇ ਸਿੱਖ ਨੇ ਬਲਕਿ ਦੇਵਤੇ, ਵੱਡੇ ਵੱਡੇ ਧਰਮੀ ਪੁਰਖ, ਨਾਥ, ਇਹ ਸਭ ਸੱਚੇ ਅਕਾਲ ਪੁਰਖ ਦੀ ਸ਼ਰਨ ਚਾਹੁੰਦੇ ਨੇ, ਇਹੋ ਜਿਹੀ ਅਵਸਥਾ ਚਾਹੁੰਦੇ ਨੇ ਜਿੱਥੇ ਵਾਹਿਗੁਰੂ ਨਾਲ ਇੱਕ ਮਿੱਕਤਾ ਹੋਵੇ,
ਆਨੰਦ ਮੇਲੇ ਨਾਥ ਆਧਾਰੀ।
ਹੁਣ ਅਕਾਲ ਪੁਰਖ ਦੀ ਗੁਰੂ ਪਿਆਰੀ ਵਡਿਆਈ ਦੱਸਦੇ ਨੇ, ਕਹਿੰਦੇ ਆਨੰਦ ਮੂਲ ਅਨਾਥ ਆਧਾਰੀ। ਵਾਹਿਗੁਰੂ ਕੀ ਹੈ? ਆਨੰਦ ਦਾ ਮੂਲ ਹੈ, ਆਨੰਦ ਦਾ ਸੋਮਾ। ਹੋਰ ਕੀ ਹੈ? ਕਹਿੰਦੇ ਅਨਾਥ ਆਧਾਰੀ, ਜਿਹੜੇ ਨਾ ਅਨਾਥ ਹੈ ਨਾ, ਅਨਾਥ, ਨਾਥ ਦਾ ਮਤਲਬ ਹੁੰਦਾ ਗੁਰੂ ਪਿਆਰੇ ਮਾਲਕ, ਨਾਥ ਸ਼ਬਦ ਹੈ ਨਾ, ਨਾਥ ਇਹਦਾ ਅਰਥ ਹੁੰਦਾ ਮਾਲਕ, ਤੇ ਅਨਾਥ ਹੁੰਦਾ ਜਿਹਦਾ ਕੋਈ ਮਾਲਕ ਨਾ ਹੋਵੇ, ਤੇ ਆਧਾਰੀ ਦਾ ਮਤਲਬ ਹੁੰਦਾ ਆਸਰਾ, ਜਿਹਦਾ ਕੋਈ ਆਧਾਰ ਹੈ। ਤਾਂ ਅਕਾਲ ਪੁਰਖ ਕੀ ਹੈ? ਅਕਾਲ ਪੁਰਖ ਆਨੰਦ ਦਾ ਸੋਮਾ ਹੈ, ਤੇ ਜਿਹਦਾ ਕੋਈ ਮਾਲਕ ਨਹੀਂ ਹੈ ਉਹਦਾ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਭਗਤ ਸਹਿਜ ਵਿਚਾਰੀ, ਜਿਹੜੇ ਗੁਰੂ ਦੇ ਨਾਲ ਜੁੜਦੇ ਨੇ, ਗੁਰੂ ਦੇ ਸਨਮੁਖ ਹੁੰਦੇ ਨੇ, ਗੁਰਮੁਖ ਦਾ ਮਤਲਬ ਹੀ ਹੈ ਜਿਹੜੇ ਗੁਰੂ ਨਾਲ ਜੁੜਦੇ ਨੇ, ਉਹ ਭਗਤੀ ਦੇ ਦੁਆਰਾ ਸਹਿਜ ਅਵਸਥਾ ਨੂੰ ਪਾ ਕੇ ਵਿਚਾਰਵਾਨ ਹੋਏ ਰਹਿੰਦੇ ਨੇ।
ਭਗਤ ਵਸਲ ਭਗਤਨ ਹਾਰੇ,
ਇੱਕ ਹੋਰ ਗੁਰੂ ਪਿਆਰੇ ਸੁਭਾਅ ਦੱਸਿਆ, ਕਹਿੰਦੇ ਭਗਤ ਵਸਲ, ਵਾਹਿਗੁਰੂ ਜਿਹੜਾ ਹੈ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਤੇ ਭਗਤ ਦਾ ਇੱਥੇ ਅਰਥ ਹੈ ਭਗਤੀ ਤੱਤੇ ਨੂੰ ਸਿਹਾਰੀ ਲੱਗੀ ਹੈ, ਮਤਲਬ ਹੈ ਭਗਤੀ, ਭਗਤੀ ਨੂੰ ਪਿਆਰ ਕਰਦਾ ਵਾਹਿਗੁਰੂ, ਜਿਹੜਾ ਭਗਤੀ ਕਰਦਾ ਵਾਹਿਗੁਰੂ ਉਹਨੂੰ ਪਿਆਰ ਕਰਦਾ। ਇੱਕ ਭੈ ਕਾਟਣ ਹਾਰੇ, ਕਹਿੰਦੇ ਇੱਕ ਡਰਾਂ ਨੂੰ ਦੂਰ ਕਰਦਾ, ਡਰਾਂ ਨੂੰ ਕੱਟਦਾ ਅਕਾਲ ਪੁਰਖ।
ਹਮੇ ਮਾਰ ਮਿਲੇ ਭਗਤ ਹਾਰੇ,
ਜਿਹੜਾ ਵਾਹਿਗੁਰੂ ਆਨੰਦ ਦਾ ਮੂਲ ਹੈ, ਜਿਹੜਾ ਵਾਹਿਗੁਰੂ ਅਨਾਥਾਂ ਦਾ ਆਧਾਰ ਹੈ, ਅਨਾਥਾਂ ਦਾ ਆਸਰਾ ਹੈ, ਜਿਹੜਾ ਵਾਹਿਗੁਰੂ ਭਗਤੀ ਨੂੰ ਪਿਆਰ ਕਰਦਾ ਹੈ, ਜਿਹੜਾ ਵਿਅਕਤੀ ਡਰਾਂ ਨੂੰ, ਜਿਹੜਾ ਵਾਹਿਗੁਰੂ ਡਰਾਂ ਨੂੰ ਕੱਟਦਾ ਹੈ, ਕਹਿੰਦੇ ਉਸ ਵਾਹਿਗੁਰੂ ਨੂੰ ਹਉਮੈ ਮਾਰ ਮਿਲੇ ਪੱਗ ਧਾਰੇ। ਜਿਹੜੇ ਆਪਣੀ ਈਗੋ ਨੂੰ ਮਾਰ ਲੈਂਦੇ ਨੇ ਨਾ, ਹਉਮੈ ਨੂੰ ਮਾਰ ਲੈਂਦੇ ਨੇ, ਉਹ ਕਹਿੰਦੇ ਕਦਮ ਧਰਦੇ ਅਕਾਲ ਪੁਰਖ ਨੂੰ ਮਿਲ ਜਾਂਦੇ ਨੇ। ਜਿਹੜੇ ਹਉਮੈ ਨੂੰ ਮਾਰ ਲੈਂਦੇ ਨੇ ਉਹ ਐਸੇ ਵਾਹਿਗੁਰੂ ਨੂੰ ਪਾ ਲੈਂਦੇ ਨੇ ਜਿਹੜਾ ਆਨੰਦ ਦਾ ਮੂਲ ਹੈ, ਅਨਾਥਾਂ ਦਾ ਆਧਾਰ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਤੇ ਡਰਾਂ ਨੂੰ ਕੱਟਣ ਵਾਲਾ ਹੈ।
ਅਣਖ ਜਤਨ ਕਰ ਕਾਲ ਸੰਤਾਏ,
ਜਿਹੜੇ ਅਕਾਲ ਪੁਰਖ ਨੂੰ ਛੱਡ ਕੇ, ਸੱਚੇ ਗੁਰੂ ਨੂੰ ਛੱਡ ਕੇ ਹੋਰ ਪਖੰਡੀਆਂ ਵਾਲੇ ਪਾਸੇ ਤੁਰੇ ਫਿਰਦੇ ਆ ਨਾ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲੈਣ, ਕਹਿੰਦੇ ਮੌਤ ਦਾ ਭੈ ਉਹਨਾਂ ਨੂੰ ਪਰੇਸ਼ਾਨ ਹੀ ਕਰੇਗਾ, ਕਾਲ ਪਰੇਸ਼ਾਨ ਕਰੇਗਾ। ਅਣਖ ਜਤਨ ਕਰ ਕਾਲ ਸੰਤਾਏ, ਅਨੇਕਾਂ ਯਤਨ ਕਰ ਲੈਣ, ਉਹਨਾਂ ਨੂੰ ਕਾਲ ਨੇ ਸਤਾਉਣਾ ਹੀ ਸਤਾਉਣਾ, ਉਹਨਾਂ ਨੂੰ ਦੁੱਖਾਂ ਨੇ ਤੋੜਨਾ ਹੀ ਤੋੜਨਾ ਹੈ।
ਮਰਨ ਲਿਖਾਏ ਮੰਡਲ ਮਹ ਆਏ,
ਸਵਾਲ ਪੈਦਾ ਹੁੰਦਾ ਵੀ ਮਹਾਰਾਜ ਜਿਹੜੇ ਪਖੰਡੀਆਂ ਦੇ ਕੋਲ ਜਾਂਦੇ ਨੇ, ਦੰਦੀਆਂ ਦੇ ਕੋਲ ਜਾਂਦੇ ਨੇ, ਉਹ ਮਹਾਰਾਜ ਕਿਉਂ ਉਹਨਾਂ ਨੂੰ ਕਾਲ ਪਰੇਸ਼ਾਨ ਕਰੂਗਾ? महाराज कहंदे भाई पुरखो एक गल चेते रखियो असी सारे संसार दे विच जीव जिहड़े आए हैं ना ये अपने मत्थे दे उत्ते मौत दा लेख लिखा के आए मरन लिखाए मंडल महे आए ये मंडल संसार है इस मंडल संसार दे विच असी मौत दा लेख लिखा के आए हैं मरना है पर जिहड़े दंभना पखंडियां नाल जुड़े रहिंदे ने उन्हां नूं मौत दा डर परेशान करदा रहिंदा है जिहड़े गुरु कोले आ जांदे ने उन्हां नूं मौत दा डर नहीं व्यापदा गुरु प्यारियों कहिंदे मरना तां इक्को दिन ही मरना है बेपरवाही दे नाल ਉਹ ਗੁਰੂ ਪਿਆਰੀ ਧਰਮ ਲਈ ਪਰਵਾਨੇ ਬਣ ਜਾਂਦੇ ਹੈ
ਜਨਮ ਪਦਾਰਥ ਦੁਬਦਾ ਖੋਵੈ
ਜਨਮ ਪਦਾਰਥ ਦੁਬਦਾ ਖੋਵੈ ਤੇ ਜਿਹੜੇ ਇਹੋ ਜਿਹੇ ਪੁਰਖ ਡੰਬੀਆਂ ਪਖੰਡੀਆਂ ਕੋਲੇ ਜਾਣ ਵਾਲੇ ਹੁੰਦੇ ਹਨ ਇਹ ਗੁਰੂ ਪਿਆਰੀ ਆਪਣਾ ਜਨਮ ਪਦਾਰਥ ਜਿਹੜਾ ਜਨਮ ਪਦਾਰਥ ਹੈ ਇੱਕ ਬਹੁਤ ਕੀਮਤੀ ਜਿਹੜੇ ਪਦਾਰਥ ਹੁੰਦੇ ਹਨ ਗੁਰੂ ਪਿਆਰੀ ਉਹ ਜਨਮ ਦੀ ਪਦਾਰਥ ਹੈ ਇਹ ਜਿਹੜੇ ਡੰਬੀਆਂ ਪਖੰਡੀਆਂ ਕੋਲੇ ਜਾਣ ਵਾਲੇ ਹੁੰਦੇ ਆ ਇਹ ਆਪਣਾ ਜਨਮ ਰੂਪੀ ਅਮੋਲਕ ਕੀਮਤੀ ਪਦਾਰਥ ਦੁਬਦਾ ਦੇ ਕਾਰਨ ਹੀ ਗਵਾ ਲੈਂਦੇ ਆਪ ਨਾ ਚੀਨਸ ਆਪਣੇ ਆਪ ਨੂੰ ਨਹੀਂ ਪਛਾਣਦੇ ਚੀਨਸ ਦਾ ਮਤਲਬ ਹੈ ਪਹਿਚਾਨਣਾ ਆਪ ਨਾ ਚੀਨਸ ਆਪਣੇ ਆਪ ਨੂੰ ਸਮਝਦੇ ਨਹੀਂ ਹੈ ਵੀ ਮੈਂ ਕੌਣ ਹੈ ਮੈਨੂੰ ਕਿੱਥੇ ਖੜਨਾ ਚਾਹੀਦਾ ਮੈਨੂੰ ਕਿੱਥੇ ਬਹਿਣਾ ਚਾਹੀਦਾ ਤੇ ਮੈਂ ਬੈਠਾ ਕਿੱਥੇ ਇੱਕ ਡੰਬੀ ਦੇ ਪੈਰਾਂ ਚ ਕਹਿੰਦੇ ਆਪ ਨਾ ਚੀਨਸ ਆਪਣੇ ਆਪ ਨੂੰ ਨਹੀਂ ਪਛਾਣਦੇ ਭਰਮ ਭਰਮ ਰੋਵੈ ਭਰਮ ਦੇ ਵਿੱਚ ਪੈ ਕੇ ਭੁਲੇਖਿਆਂ ਚ ਪੈ ਕੇ ਰੋਂਦੇ ਰਹਿੰਦੇ ਨੇ
ਕਹਤੋ ਪੜਤੋ ਸੁਣਤੋ ਏਕ
ਕਹਤੋ ਪੜਤੋ ਸੁਣਤੋ ਏਕ ਜਿਹੜੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਕਹਿੰਦੇ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਪੜ੍ਹਦੇ ਨੇ ਇੱਕ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਨੇ
ਧੀਰਜ ਧਰਮ ਧਰਮੀ ਧਰ ਟੇਕ
ਧੀਰਜ ਧਰਮ ਧਰਮੀ ਧਰ ਟੇਕ ਕਹਿੰਦੇ ਉਹਨਾਂ ਨੂੰ ਫਿਰ ਧੀਰਜ ਧਰਮ ਤੇ ਧਰਤੀ ਦਾ ਜਿਹੜਾ ਆਸਰਾ ਅਕਾਲ ਪੁਰਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ
ਜਤ ਸਤ ਸੰਜਮ ਹਿਰਦੈ ਸਮਾਏ
ਜਤ ਸਤ ਸੰਜਮ ਜਿਹੜਾ ਜਤ ਹੈ ਸਤ ਹੈ ਸੰਜਮ ਹੈ ਇਹ ਗੁਣਾ ਹੀ ਗੁਰੂ ਪਿਆਰਿਓ ਹਿਰਦੈ ਸਮਾਏ ਉਹ ਹਿਰਦੇ ਚ ਸਮਾ ਜਾਂਦੇ ਨੇ ਕਿਹਦੇ ਹਿਰਦੇ ਚ ਸਮਾ ਜਾਂਦੇ ਨੇ ਮਹਾਰਾਜ ਜਾਤ ਸਤ ਸੰਜਮ ਕਿਹਦੇ ਹਿਰਦੇ ਚ ਸਮਾ ਜਾਂਦੇ ਨੇ ਧੀਰਜ ਧਰਮ ਕਿਹਦੇ ਹਿਰਦੇ ਚ ਸਮਾ ਜਾਂਦੇ ਨੇ ਕਹਿੰਦੇ ਜਿਹੜੇ ਕਹਿਤਾਓ ਪੜ੍ਹਤਾਓ ਸੁਣਤਾਓ ਏਕ ਜਿਹੜੇ ਇੱਕ ਨੂੰ ਪੜ੍ਹਦੇ ਹੈ ਇੱਕ ਨੂੰ ਸੁਣਦੇ ਹੈ ਇੱਕ ਨੂੰ ਕਹਿੰਦੇ ਹੈ ਤੇ ਇੱਕ ਕੌਣ ਹੈ ਇੱਕ ਹੈ ਅਕਾਲ ਪੁਰਖ ਇੱਕ ਹੈ ਵਾਹਿਗੁਰੂ
ਚੌਥੇ ਪਦ ਕੋ ਜੇ ਮਨ ਪਤੀ ਆਏ
ਇਹ ਮਨ ਪਤੀ ਆਏ ਜੇ ਕਿਤੇ ਇਹਨਾਂ ਦਾ ਮਨ ਪਤੀਜ ਜਾਏ ਨਾ ਗੁਰੂ ਪਿਆਰੀਓ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚੌਥੇ ਪਦ ਕਹੋ ਤੇ ਫਿਰ ਗੁਰੂ ਪਿਆਰੀ ਜਿਹੜਾ ਚੌਥਾ ਪਦ ਹੈ ਚੌਥਾ ਪਦ ਕਿਹੜਾ ਗੁਰੂ ਪਿਆਰੀ ਮੰਨਿਆ ਜਾਂਦਾ ਹੈ ਚੌਥਾ ਪਦ ਮੰਨਿਆ ਜਾਂਦਾ ਹੈ ਮੋਕਸ਼ ਦੀ ਅਵਸਥਾ ਤਿੰਨਾਂ ਗੁਣਾਂ ਤੋਂ ਉੱਪਰ ਦੀ ਅਵਸਥਾ ਕਹਿੰਦੇ ਫਿਰ ਤਿੰਨਾਂ ਗੁਣਾਂ ਤੋਂ ਉੱਪਰ ਦੀ ਅਵਸਥਾ ਨੂੰ ਚੌਥੇ ਪਦ ਨੂੰ ਪਾ ਲੈਂਦੇ ਨੇ
ਸੱਚੇ ਨਿਰਮਲ ਮੈਲ ਨਾ ਲਾਗੈ
ਸੱਚੇ ਨਿਰਮਲ ਮੈਲ ਨਾ ਲਾਗੈ ਜਿਹੜੇ ਵਾਹਿਗੁਰੂ ਨੂੰ ਜਪਦੇ ਨੇ ਵਾਹਿਗੁਰੂ ਨੂੰ ਸੁਣਦੇ ਨੇ ਵਾਹਿਗੁਰੂ ਨੂੰ ਪੜ੍ਹਦੇ ਨੇ ਉਹ ਸੱਚੇ ਨੇ ਨਿਰਮਲ ਹੈ ਤੇ ਉਹਨਾਂ ਨੂੰ ਕਦੇ ਮੈਲ ਨਹੀਂ ਲੱਗਦੀ
ਗੁਰ ਕੈ ਸ਼ਬਦ ਭਰਮ ਭੈ ਭਾਗੈ
ਇਹੋ ਜਿਹੇ ਪੁਰਖ ਜਿਹੜੇ ਹੁੰਦੇ ਨੇ ਨਾ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਨਾਲ ਜੁੜੇ ਰਹਿੰਦੇ ਆ ਤੇ ਗੁਰੂ ਦੇ ਸ਼ਬਦ ਨਾਲ ਜੁੜਿਆ ਭਰਮ ਭਾਉ ਭਾਗੈ ਭਰਮ ਵੀ ਭੱਜ ਜਾਂਦਾ ਭਾਉ ਵੀ ਭੱਜ ਜਾਂਦਾ ਭਾਉ ਦਾ ਅਰਥ ਹੈ ਡਰ ਤੇ ਭਰਮ ਦਾ ਅਰਥ ਹੈ ਗੁਰੂ ਪਿਆਰੇ ਭੁਲੇਖੇ ਕਹਿੰਦੇ ਭੁਲੇਖੇ ਵੀ ਚਲੇ ਜਾਂਦੇ ਹੈ ਡਰ ਵੀ ਚਲਾ ਜਾਂਦਾ ਹੈ ਕਿਹਦਾ ਮਹਾਰਾਜ ਗੁਰ ਕੈ ਸ਼ਬਦ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਦੇ ਹੈ ਗੁਰੂ ਦੇ ਸ਼ਬਦ ਨਾਲ ਜੁੜਿਆ ਭਰਮ ਭੱਜ ਜਾਂਦੇ ਨੇ ਭੁਲੇਖੇ ਭੱਜ ਜਾਂਦੇ ਨੇ
ਸੂਰਤ ਮੂਰਤ ਆਦਿ ਅਨੂਪ
ਸੂਰਤ ਮੂਰਤ ਆਦਿ ਅਨੂਪ ਅਕਾਲ ਪੁਰਖ ਦਾ ਸਰੂਪ ਅਕਾਲ ਪੁਰਖ ਦੀ ਗੁਰ ਪਿਆਰਿਓ ਹਸਤੀ ਆਦਿ ਤੋਂ ਹੀ ਉਪਮਾ ਤੋਂ ਰਹਿਤ ਹੈ ਅਨੂਪ ਅਨੂਪ ਦਾ ਮਤਲਬ ਹੁੰਦਾ ਹੈ ਗੁਰ ਪਿਆਰਿਓ ਅਨ ਉਪਮ ਜਿਹਦੀ ਕਿਸੇ ਨਾਲ ਉਪਮਾ ਨਾ ਕੀਤੀ ਜਾ ਸਕੇ ਜਿਹਦੀ ਕਿਸੇ ਨਾਲ ਉਪਮਾ ਨਾ ਕਰ ਸਕੀਏ ਅਸੀਂ ਗੁਰ ਪਿਆਰਿਓ ਕਿਸੇ ਦੀ ਉਪਮਾ ਕਿਸੇ ਨਾਲ ਕਰ ਸਕਦੇ ਹਾਂ ਨਾ ਵਾਹਿਗੁਰੂ ਇੱਕ ਐਸੀ ਹਸਤੀ ਹੈ ਜਿਹਦੀ ਉਪਮਾ ਕਿਸੇ ਨਾਲ ਕਰ ਹੀ ਨਹੀਂ ਸਕਦੇ ਕਿਉਂ ਕਿਉਂਕਿ ਵਾਹਿਗੁਰੂ ਜਿਹਾ ਕੋਈ ਸੰਸਾਰ 'ਚ ਦੂਜਾ ਹੈ ਹੀ ਨਹੀਂ ਜੇ ਦੂਜਾ ਹੋਊਗਾ ਤੇ ਅਸੀਂ ਉਹਦੀ ਉਪਮਾ ਕਰਾਂਗੇ ਨਾ ਕਿ ਪਰਮਾਤਮਾ ਫਲਾਣੇ ਜਿਹਾ ਪਰਮਾਤਮਾ ਫਲਾਣੇ ਜਿਹਾ ਪੁੱਛੇ ਭਾਈ ਵਾਹਿਗੁਰੂ ਕਿਹੋ ਜਿਹਾ ਵਾਹਿਗੁਰੂ ਤਾਂ ਫਲਾਣੇ ਵਰਗਾ ਵੀ ਹੈ ਹੀ ਕੋਈ ਨਹੀਂ ਜਦੋਂ ਵਾਹਿਗੁਰੂ ਜਿਹਾ ਤੇ ਅਸੀਂ ਉਹਦੀ ਉਪਮਾ ਕਿਹਦੇ ਨਾਲ ਕਰਾਂਗੇ ਇਸ ਕਰਕੇ ਵਾਹਿਗੁਰੂ ਅਨੂਪ ਹੈ ਵਾਹਿਗੁਰੂ ਜਿਹੜਾ ਹੈ ਉਹ ਆਦਿ ਤੋਂ ਅਨੂਪ ਹੈ ਉਹਦੀ ਸੂਰਤ ਉਹਦੀ ਮੂਰਤ ਉਹਦੀ ਹੋਂਦ ਉਹਦੀ ਹਸਤੀ ਆਦਿ ਤੋਂ ਹੀ ਉਪਮਾ ਤੋਂ ਰਹਿਤ ਹੈ
ਨਾਨਕ ਜਾਚੈ ਸਾਚ ਸਰੂਪ
ਨਾਨਕ ਜਾਚੈ ਸਾਚ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਾਚਦੇ ਨੇ ਜਾਚਦੇ ਦਾ ਮਤਲਬ ਮੰਗਦੇ ਨੇ ਚਾਹੁੰਦੇ ਨੇ ਕਿ ਸਾਚ ਸਰੂਪ ਇਹੋ ਜਿਹੇ ਸੱਚੇ ਅਕਾਲ ਪੁਰਖ ਦੇ ਸਰੂਪ ਨੂੰ ਇਹੋ ਜਿਹੇ ਸੱਚੇ ਅਕਾਲ ਪੁਰਖ ਦੇ ਸਰੂਪ ਨੂੰ ਜਾਚਦੇ ਨੇ, ਮੰਗਦੇ ਨੇ, ਸਾਂਝ ਪਾਉਣਾ ਚਾਹੁੰਦੇ ਨੇ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਗੁਰੂ ਪਿਆਰੀ ਨੇ ਸਾਨੂੰ ਸਮਝਾਇਆ, ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੇ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਰਲ ਮਿਲ ਕੇ ਪੰਕਤੀਆਂ ਪੜ੍ਹੀਏ।
ਸੱਚੇ ਨਿਰਮਲ ਮਨ ਲਾਗੈ, ਗੁਰ ਸ਼ਬਦ ਭਰਮ ਪਾਉ ਭਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸੂ।